अज साडा जिहड़ा ये पंचदसी नामा ग्रंथ है ना, ये शुरू होएगा। ये स्वामी विद्यारण स्वामी जी होए, एक पहले बहुत पुराने महात्मा थे, उन्होंने विद्यारण स्वामी जी, उन्होंने ये ग्रंथ रचना की। ठीक है, ठीक है। तो ये ना पंचदसी क्यों पिया, ये 15 प्रकरण है, 15 प्रकरण होने के नाते यदा नाम पै गया पंचदसी। पंचा नाम समाहारा इति पंचदसी। ये दो जिहड़े समास होंगे ना, समास दो प्रकार के समास होंगे, एक होंगे इतरे इतरे द्वंद समास है संस्कृत व्याकरण में, समास होंगे तो एक द्वंद समास है। द्वंद समास के विचों भी अगर दो समास किए उन्होंने, इतरे इतरे द्वंद समाहारा द्वंद। चलो उधर तो नहीं आप जाते क्योंकि वह व्याकरण का विषय है। यदा मतलब कहने का तात्पर्य है ये पंचदसी नामा जिहड़ा ग्रंथ है, ये 15 प्रकरण होने के नाते यदा नाम पै गया पंचदसी। पंचा नाम दसा नाम समाहारा, पंच और दस किन्ने हो गए, पंचा नाम दसा नाम, पंच और दस कितने हो गए, 15 जिहड़ा समूह है उन्होंने कहते हैं पंचदसी। पंचा नाम दसा नाम समाहारा इति पंचदसी, इस वास्ते इहदा नाम पिया पंचदसी। ठीक है जी, इहदे च प्रकरण है 15। पहला जिहड़ा प्रकरण है उसका नाम है तत्व विवेक। पहले प्रकरण का नाम की है तत्व विवेक प्रकरणम। ठीक है जी, अब तुसीं अपने अपने ग्रंथ खोल के भगवान का नाम लैके ग्रंथ खोलो और उत्थे चलो तो पंचदशी किथे पंचदशी लिखिया है। ना हो राजू की चल, ये तो भूमिका है। ग्रंथ नु अज लै जी घर, इन धुप्पे रखी थोड़ा जा, बदल बदल के पन्ने राजू सलाबे हुए ठीक हो जाएंगे, फिर चिपके हुए ना वो पन्ने, फिर जरा धुप्पे रखन देना खुल जाएंगे। चलो जी, ओम। अब देखो ओम पहले लिखा है ना, श्री मद विद्यारण स्वामी, विद्यारण मुनि, विद्यारण मुनि आगे की है विरचिता, ओदी रचना है के दी विद्यारण स्वामी दी पंचदसी। पंचदसी ग्रंथ का नाम है। अथ प्रथम क्या है, अथ प्रथम तत्व वेक प्रकरणम। पहला जिहड़ा प्रकरण है 15 दे विचों, प्रथम माने पहला 15 दे विचों जिहड़ा पहला प्रकरण है ओदा नाम है तत्व वेक प्रकरण। ठीक है, अब चलो इसका मंगलाचरण सुनो। नत्वा श्री भारत तीर्थ विद्यारण मुनीश्वरौ प्रत्यक्त तत्व वेकस्य क्रियते पद दीपिका। ठीक है, अब क्या, नत्वा श्री भारत तीर्थ विद्यारण मुनीश्वरौ, रऊ है ना रऊ, मुनीश्वरौ, नत्वा श्री भारत तीर्थ विद्यारण मुनीश्वरौ, ये दो वचन है संस्कृत विच, एक वचन दो वचन बहुवचन फिर आएगा। ठीक है, एदे विच ये दो वचन है। दूसरा वचन क्या, क्यों देता, नत्वा मैं नमस्कार करता हूँ, नत्वा श्री भारत तीर्थ विद्यारण मुनीश्वरौ मुनीश्वरौ है ना, दो वचन है संस्कृत में, एक वचन दो वचन बहुवचन, बाकी किसी च नहीं होगा, इधर भी चाहिए खाली। ना ना दो वचन दा भाई,
दो वचन
दा, दो वचन क्यों दे देता? नत्वा ना मैं नमस्कार करता हूँ, नत्वा त्वा प्रत्यय लग गया, देगा अर्थ होता करके, त्वा प्रत्यय लग गया अर्थ हो गया करके, मैं की करके नत्वा नमस्कार करके, फिर किनू कर कर रहा नमस्कार? श्री भारत तीर्थ, एक श्री भारत तीर्थ मुनि और दूसरे विद्यारण स्वामी, एक भारतीय तीर्थ दूसरे विद्यारण मुनीश्वरऊ, इन दोनों मुनिया नु मैं नमस्कार करके प्रत्यक्त तत्व वेकस्या क्रियते पद दीपिका, ये तत्व वेक जो प्रकरण है उदी जो मैं पद दीपिका है ना टीका वो करने लगा। तो पहला की कीता मैं नमस्कार करके, इन दोनों मुनियों नमस्कार करके तो फिर टीका करूंगा, ठीक है। अब सुनो, अभिलाषित ग्रंथ की विघ्न नाश पूर्वक समाप्ति, की कह रहे हैं? अभिलाषित ग्रंथ की विघ्न नाश पूर्वक समाप्ति, विघ्न न कोई ना आवे, ग्रंथ जेड़ा शुरू कर लगे असी हाँ शुरू तो लैके आखिर तक विच कोई विघन ना आवे, इसलिए मंगलाचरण हुंदा है। मंगलाचरण का मतलब यही है जिहड़ा अपने साढ़े काम जिहड़ा आपां शुरू कर लेंगे उहदे विच कोई विघन ना आवे, निर्विघन समाप्ति हो जाए, ठीक है। इस वास्ते कि अभिलाष ग्रंथ की निर्विघन विघ्न नाश पूर्वक समाप्ति और प्रचार, इन दोनों प्रयोजनों की सिद्धि के लिए इष्ट पुरुषों के आचार रूप प्रमाण से कर्तव्यता प्राष्ट इष्ट देवता से अभिन्न गुरुओं का नमस्कार रूप जो मंगलाचरण जिसका ग्रंथकार ने अनुष्ठान किया, उसी मंगलाचरण को शिष्यों की शिक्षा के लिए हमारे शिष्य भी ग्रंथ आरंभ में मंगलाचरण अवश्य करें। इस प्रकार शिक्षा के लिए श्लोक द्वारा ग्रंथ के प्रथम अवयव रूप से लिखते हैं। क्या कह रहा हो अंदा? इस वास्ते कीता, ये शिष्ट पुरुषों का आचरण है, क्योंकि जेड़े ग्रंथ दे विच मंगलाचरण पहला होएगा, बिच भी होएगा, आखिर बिच भी होएगा, उनू की जेड़ा पहला फड़दे की देखोगे तुसी, ये जेड़ा बंदा ग्रंथ लिखण वाला पुरुष जो संत सी, महात्मा सी, गृहस्थी सी, इस सात्विक बुद्धि वाला सी, और क्या सी? नास्तिक नहीं सी, आस्तिक सी। मंगलाचरण तो ग्रंथ नूं फड़दे पता चल जाएगा ये जेड़ा बंदा आस्तिक सी, तां इहने मंगलाचरण कीता, ठीक है ना। ते फिर दूसरा प्रयोजन ये आ कि जे दूसरे जेड़े साढ़े आगे शिष्य आने वाले है वो भी इदां करन, शिक्षा वास्ते भी कीता, शिक्षा देने वास्ते भी, ठीक है। और श्लोक के अर्थ के ग्रंथ प्रतिपाद्य विषय और ग्रंथ अभ्यास के प्रयोजन को भी सूचित करते हैं नमः इत्यादि शब्दों द्वारा। अब दूसरा मंगलाचरण सुनो, ये तो हो गया पद दीपिका, ठीक है। नमः शंकरानंद गुरु पादंभ जन्मने सविलास महामोह ग्राह ग्रासिक कर्मणे। देखो ग्राह पहला की लिखा, ग्राह ग्राह मैंने मगरमच्छ नहीं होता,
ग्राह
उनकी कहते ग्राह भी कहते ग्राह, फिर आगे किया ग्रास, ग्रास किनू कहते अपना वो लेंदे नहीं कि ग्रास पाया मुंह से,
ग्राही
अपना ग्राही कहते ग्रास है, वो ग्रास अंदर जो ग्राह है ना, ग्राह मगरमच्छ उदा ग्रास ना बन जाए एक दे, ठीक है ना। नमः शंकरानंद गुरु रूपादम भुज जन्मने सविलास महामोह, ग्राह केड़ा है? महामोह जड़ा है ग्राह है, असली ग्राह कौन है? ਅਸੀਂ ਨਦੀ ਤੇ ਨੀ ਬਹਿ ਰਹੀ ਨਾ ਜਿਹਦੇ ਵਿੱਚ ਮਗਰਮੱਛ ਪਲਦੇ ਹੋਣਗੇ। ਇੱਥੇ ਨਦੀ ਕਿਹੜੀ ਹੈ? ਜਨਮ ਮਰਨ ਰੂਪ ਨਦੀ ਜਿਹੜੀ ਹੈ, ਸੰਸਾਰ ਰੂਪੀ ਜਿਹੜੀ ਨਦੀ ਹੈ, ਉਹਦੇ ਵਿੱਚ ਗ੍ਰਾਹ ਕਿਹੜਾ ਹੈ? ਮਹਾਮੋਹ। ਉਹ ਜਿਹੜਾ ਮਹਾਮੋਹ ਗ੍ਰਾਹ ਹੈ ਨਾ, ਉਹਦਾ ਗ੍ਰਾਸ ਇੱਕ ਕਰਮ ਨੇ, ਉਹਦਾ ਗ੍ਰਾਸ ਨਾ ਬਣ ਜਾਈਏ ਕਿਤੇ, ਠੀਕ ਹੈ। ਅਬ ਇਹਦਾ ਜਿਹੜਾ ਟੀਕਾ ਕਰਨਗੇ ਨਾ, ਹੁਣ ਆਗੇ ਜਿੰਨੇ ਵੀ ਸਲੋਕ ਆਉਣਗੇ ਉਹਨਾਂ ਦਾ ਜਿਹੜਾ ਟੀਕਾ ਹੋਏਗਾ ਨਾ, ਉਹਦੇ ਵਿੱਚੋਂ ਪਹਿਲੇ ਪਦ ਲੈ ਲੈ ਕਰਕੇ ਦਿੱਤੇ ਜਾਣਗੇ, ਫਿਰ ਉਹਦਾ ਕਿਹੜੀ ਅਰਥ ਕਰਨਗੇ, ਠੀਕ ਹੈ। ਪਹਿਲਾਂ ਸੰਸਕ੍ਰਿਤ ਲਾ ਕੇ ਨਾ ਇਹ ਜਿਹੜੇ ਪਦ ਹੈ, ਫਿਰ ਉਹਦਾ ਹਿੰਦੀ ਚ ਅਰਥ ਕਰਨਗੇ। ਆਹ ਦੇਖੋ, ਸਵਿਲਾਸ ਮਹਾਮੋਹ ਗ੍ਰਾਹ, ਗ੍ਰਾਹਿਕ ਕਰਮ ਨੇ, ਗ੍ਰਾਹਿਕ ਹੈ ਨਾ, ਗ੍ਰਾਸ ਗ੍ਰਾਸਿਕ ਹੈ ਕਿਆ, ਗ੍ਰਾਸ ਏਕ ਇਹ ਹੈ। ਇਹਦਾ ਇੰਨੀ ਪੰਕਤੀ ਲੈ ਕਰਕੇ ਇਹਦਾ ਹਿੰਦੀ ਚ ਅਰਥ ਕਰ ਰਹੇ, ਦੇਖੋ। ਕਾਰਿਯ ਸਹਿਤ ਮੂਲ ਅਗਿਆਨ, ਮਹਾਮੋਹ ਮੈਨੇ, ਮਹਾਮੋਹ ਮੈਨੇ, ਕਾਰਿਯ ਸਹਿਤ ਮੂਲ ਅਗਿਆਨ ਰੂਪੀ ਗ੍ਰਹਿ ਜੋ ਨਾਸ਼ ਕਰਨਾ ਹੀ ਏਕ ਮੁੱਖ ਕਰਮ ਹੈ। ਜਿਸਕਾ ਕੰਮ ਕੀ ਹੈ? ਮਹਾਮੋਹ ਦਾ ਕੰਮ ਕੀ ਹੈ? ਉਹ ਗ੍ਰਹਿ ਜਿਹੜਾ ਜਿਹਨੂੰ ਫੜ ਲੈਂਦਾ ਉਹਦਾ ਕੰਮ ਕੀ ਹੁੰਦਾ? ਖਤਮ ਕਰਨਾ। ਉਹ ਗ੍ਰਹਿ ਜਿਹਨੂੰ ਫੜ ਲਏ ਉਹਦਾ ਕੰਮ ਕੀ ਆ? ਉਹਨੂੰ ਖਤਮ ਕਰ ਦੇਣਾ। ਇਹ ਜਿਹੜਾ ਮਹਾਮੋਹ ਕਿਹੜਾ ਹੈ? ਮਹਾਮੋਹ ਇਹਦਾ ਕੰਮ ਕੀ ਹੈ? ਇਹ ਜਿਹੜਾ ਗ੍ਰਹਿ ਹੈ ਸੰਸਾਰ ਦੇ ਵਿੱਚ, ਸੰਸਾਰ ਦੇ ਵਿੱਚ ਕਿਹੜਾ ਗ੍ਰਹਿ ਆ ਗਿਆ? ਮਹਾਮੋਹ। ਹਾਂ, ਇਹ ਕੀ ਕਹਿ ਰਿਹਾ? ਕਾਰਿਯ ਸਹਿਤ ਮੂਲ ਅਗਿਆਨ ਰੂਪੀ ਗ੍ਰਹਿ। ਦੇਖੋ, ਅਗਿਆਨ ਰੂਪੀ, ਅਗਿਆਨ ਤੋਂ ਵੱਧ ਕਰ ਹੋਰ ਕੋਈ ਗ੍ਰਹਿ ਹੈ ਹੀ ਨਹੀਂ। ਇਹ ਸੰਸਾਰ ਦੇ ਵਿੱਚ ਗ੍ਰਾਹਕ ਅਸਲੀ ਕਿਹੜਾ ਹੈ? ਮੋਹ, ਅਗਿਆਨ ਰੂਪੀ ਜਿਹੜਾ, ਉਹੀ ਅਗਿਆਨ ਗ੍ਰਾਹ ਹੈ। ਉਸ ਗ੍ਰਾਹ ਕੇ ਉਸ ਗ੍ਰਾਹ ਕੋ ਨਾਸ਼ ਕਰਨੇ ਕੀ ਕਰਨਾ ਹੀ ਏਕ ਮੁੱਖ ਕਰਮ ਹੈ। ਉਸ ਜਿਹੜਾ ਅਗਿਆਨ ਹੈ, ਅਗਿਆਨ ਰੂਪੀ ਜੋ ਗ੍ਰਾਹ ਹੈ, ਉਹਨੂੰ ਨਾਸ਼ ਕਰਨਾ ਹੀ ਇੱਕ ਮੁੱਖ ਕਰਮ ਹੈ ਵੇਦਾਂਤ ਦਾ। ਹੈ ਗ੍ਰਾਸਿਕ ਕਰਮ ਨੇ, ਏਕ ਕਰਮ ਉਹੀ ਹੈ। ਕਿਹੜਾ ਕਿਹੜਾ ਕਰਮ ਹੈ? ਅਗਿਆਨ ਨੂੰ ਨਸ਼ਟ ਕਰਨਾ, ਠੀਕ ਹੈ ਨਾ। ਅਗਿਆਨ ਰੂਪੀ ਜੋ ਗ੍ਰਹਿ ਹੈ ਉਹਨੂੰ ਨਸ਼ਟ ਕਰਨਾ। ਜਿਸਕਾ ਐਸਾ ਸ਼੍ਰੀ ਸ਼ੰਕਰ ਆਨੰਦ ਗੁਰੂ ਰੂਪ ਪਦਮ ਭੂ ਜਨਮ ਨੇ, ਕੀ ਕਹਿ ਰਿਹਾ? ਸ਼੍ਰੀ ਸ਼ੰਕਰ ਆਨੰਦ ਗੁਰੂ ਕੇ ਚਰਨ ਕਮਲੋ ਕੇ ਲੀਏ। ਦੇਖੋ, ਸ਼੍ਰੀ ਜਿਹੜੇ ਸਾਡੇ ਗੁਰੂ ਹੈ ਉਹ ਕੀ ਹੈ, ਕਿਹੜੇ ਗੁਰੂ ਹੈ? ਸ਼ੰਕਰ ਆਨੰਦ ਗੁਰੂ। ਉਹਨਾਂ ਦੇ ਗੁਰੂ ਕੌਣ ਸੀ? ਸ਼ੰਕਰ ਆਨੰਦ। ਆਪਣੇ ਗੁਰੂ ਨੂੰ, ਆਪਣੇ ਗੁਰੂ ਦੇ ਦੋਨੋਂ ਚਰਨਾਂ 'ਚ ਨਮਸਕਾਰ ਕਰ ਰਹੇ ਹੈ ਗ੍ਰੰਥਕਾਰ। ਸ਼੍ਰੀ ਸ਼ੰਕਰ ਆਨੰਦ ਗੁਰੂ ਕੇ ਚਰਨ ਕਮਲੋਂ ਕੇ ਲੀਏ ਨਮਹ ਨਮਸਕਾਰ ਹੈ, ਠੀਕ ਹੈ। ਇਸ ਪ੍ਰਥਮ ਸ਼ਲੋਕ ਕੇ ਦੁਆਰਾ ਗ੍ਰੰਥ ਕੇ ਪ੍ਰਤਿਪਾਦ ਵਿਸ਼ੇ ਔਰ ਪ੍ਰਯੋਜਨ ਕਾ ਅਰਥਾਤ ਸੂਚਨ ਇਸ ਪ੍ਰਕਾਰ ਹੈ। ਜਿਹੜਾ ਪਹਿਲਾ ਸ਼ਲੋਕ ਪੜ੍ਹ ਦਿੱਤਾ, ਇਹਦੇ ਵਿੱਚ ਕੀ ਦੱਸੇਂਗੇ? ਦੋ ਗੱਲਾਂ ਦੱਸ ਰਹੇ। ਕਿਹੜਾ? ਪ੍ਰਤਿਪਾਦ ਔਰ ਵਿਸ਼ੇ। ਪ੍ਰਤਿਪਾਦਕ, ਪ੍ਰਤਿਪਾਦ, ਪ੍ਰਤਿਪਾਦਕ ਸੰਬੰਧ, ਠੀਕ ਹੈ। ਵਿਸ਼ੇ ਪ੍ਰਯੋਜਨ ਇਹ ਸਾਰੇ ਸੀ ਨਾ, ਉਹ ਦੱਸਣਗੇ। ਸੰਪੂਰਨ ਜਗਤ ਕਾ ਆਨੰਦ ਕਰ ਪਰਮਾਤਮਾ ਹੀ ਸ਼ੰਕਰ ਸ਼ਬਦ ਕਾ ਅਰਥ ਹੈ। ਕਹਿੰਦਾ ਸ਼ੰਕਰਾਨੰਦ ਗੁਰੂ ਹੈ ਨਾ, ਉਹਦੇ ਗੁਰੂ ਦਾ ਨਾਂ ਕੀ ਸੀ? ਸ਼ੰਕਰਾਨੰਦ। ਕਹਿੰਦਾ ਸ਼ੰਕਰ ਕਿਹਨੂੰ ਕਹਿੰਦੇ? ਸ਼ੰਕਰ ਦਾ ਅਰਥ ਕਰਨ ਲੱਗਾ। ਸ਼ੰਕਰ ਔਰ ਅੱਗੇ ਹੈ ਆਨੰਦ। ਸ਼ੰਕਰ ਸ਼ਬਦ ਕਾ ਅਰਥ ਹੈ ਨਿਰਤਿਸ਼ਯ, ਪ੍ਰੇਮ ਕਾ ਵਿਸ਼ੇ। ਕਹਿੰਦਾ ਸ਼ੰਕਰ ਸ਼ਬਦ ਦਾ ਅਰਥ ਕੀ ਹੈ? ਨਿਰਤਿਸ਼ਯ। ਨਿਰਤਿਸ਼ਯ ਮੈਨੇ ਜਿਸ ਤੋਂ ਵੱਧ ਕਰ ਕੋਈ ਆਨੰਦ ਹੋ ਹੀ ਨਾ, ਦੂਸਰੀ ਵਸਤੂ ਨਾ ਹੋ, ਉਹਨੂੰ ਕਹਿੰਦੇ ਨਿਰਤਿਸ਼ਯ, ਸਭ ਸੇ ਵੱਧ ਕਰ, ਠੀਕ ਹੈ। ਸ਼ੰਕਰ ਸ਼ਬਦ ਕਾ, ਸ਼ੰਕਰ ਸ਼ਬਦ ਕਾ ਅਰਥ ਹੈ ਨਿਰਤਿਸ਼ਯ, ਪ੍ਰੇਮ ਕਾ ਵਿਸ਼ੇ। ਜੋ ਮੁੱਖ ਰੂਪ ਪ੍ਰਤਿਕ ਆਤਮਾ ਵਹੀ ਆਨੰਦ ਰੂਪ, ਆਨੰਦ ਪਦ ਕਾ ਅਰਥ ਹੈ। ਕਹਿੰਦਾ ਆਨੰਦ ਪਦ ਕਾ ਅਰਥ ਕੀ ਹੈ? ਜੋ ਆਤਮਾ ਹੈ ਉਹੀ ਆਨੰਦ ਹੈ, ਉਸੇ ਬੜਕਰ ਕੋਈ ਆਨੰਦ ਨਹੀਂ ਹੈ ਦੂਸਰਾ। ਜੋ ਸ਼ੰਕਰ ਹੈ ਵਹੀ ਆਨੰਦ ਹੈ। ਦੇਖ ਲਓ, ਕਹਿ ਰਹੇ ਜਿਹੜਾ ਸ਼ੰਕਰ ਹੈ ਨਾ ਉਹੀ ਆਨੰਦ ਹੈ। ਇਸ ਪ੍ਰਕਾਰ ਵਿਉਤਪੱਤੀ ਕਰਕੇ ਦੇਖੋ, ਆ ਇਹਦੇ ਵਿੱਚ ਤੇ ਸਿੱਧਾ ਹੀ ਦੱਸ ਦਿੱਤਾ ਨਾ ਹਿੰਦੀ 'ਚ, जो संस्कृत श्लोक जित टीका है ना उस अलग अलग व्युत्पत्ति बना के दसी है ये शब्द कैसे बनया ज्यादा खोल दें ना। चलो इस प्रकार व्युत्पत्ति करके करने से परमात्मा और प्रत्येक आत्मा की एकता सिद्ध होती है। अंधे ऐसे क्यों कर रहे जे अंधे ऐसे इस वास्ते दस रहे हैं इदा करने दे नाल की होगा परमात्मा और प्रत्येक आत्मा माने अंतरात्मा जेड़ी है परमात्मा और आत्मा की एकता दसन वास्ते कर रहे हैं कि जेड़ी आत्मा है वो परमात्मा दे नालों अलग नहीं है जेड़ा परमात्मा है वो आत्मा दे नालों अलग नहीं है। हुण महाआकाश है घड़ा पिया एक घड़े दे विच जेड़ा आकाश है वो महाआकाश दे नालों अलग है की फर्क उहदे विच तो उहदे विच उपाधि का फर्क है बस उपाधि हटी आकाश आकाश एक ही
यही आत्मा जो अंतःकरण मिल जाती है फिर जीव बन जाती
बस यही अंतःकरण जो घड़े ना मिल गया आकाश घटाकाश हो गया घटाकाश हो गया तो है उहदा स्वरूप की है महाकाश
इस तरह इहदा परमात्मा
इसे परम आत्मा और आत्मा
जो अंतःकरण मिल गई
महाकाश और घटाकाश ऐसे ही आत्मा और परमात्मा वो परमात्मा है वो आत्मा है जेड़ा अंतःकरण विशिष्ट चेतन है
जीवात्मा फिर कहूंगी जो अंतःकरण मिलती है
जी जो अंतःकरण मिल जाए तो जीवात्मा होगी अंतःकरण अपना स्वरूप समझ ले जीव किनू कहांगे जीव जो अंतःकरण अपना स्वरूप जिन्हें मान लिया वो जीव ही है जिन्हें अंतःकरण अपना स्वरूप मान लिया वो जीव है जिन्हें अंतःकरण अपनी उपाधि समझी वो साक्षी है ठीक है ना। प्रत्येक प्रत्येक आत्मा की एकता सिद्ध होती है और वही जीवा भिन्न देखो जीवा भिन्न परमात्मा गुरु रूप होने से जीवा भिन्न मैंने
जीव तो
बखरा नहीं आ लगा ही जीवा भिन्न डंडा है ना एक जीव से अभिन्न जीव से अलग नहीं है ठीक है। जीवा भिन्न परमात्मा गुरु रूप होने से तथा श्रोत्रे ब्रह्मनिष्ठ गुरु अहम ब्रह्मास्मि इस ज्ञान के द्वारा अनन्य रूप होने से अपनी विभूति के द्वारा विषयों के अज्ञान नाश करने से में समर्थ है। इस वास्ते वो की कर रहा है शिष्यों के जेड़ा अज्ञान है ना शिष्यों का जेड़ा अज्ञान है उन्हें नष्ट करने दे विच समर्थ है शक्ति रखता है नष्ट करने की। इतने अर्थ को कहने के लिए ही शंकरानंद गुरु इस प्रकार पदों का प्रयोग ग्रंथकार ने किया है ठीक है। अतः अज्ञात अखंड सच्चिदानंद देखो ब्रह्म रूप जीव ब्रह्म की एकता केड़ा कह रहा है अज्ञात अखंड सच्चिदानंद ब्रह्म रूप इधर की है जीव ब्रह्म की एकता इन्हें दोनों की एकता की है। वेदांत प्रकरण रूप होने से इस ग्रंथ का प्रतिपाद्य विषय है की है इस ग्रंथ का विषय की हो गया
जीव ब्रह्म की
एकता करवानी है ना प्रतिपाद विषय और प्रत्येक आत्मा भूमा मैंने ब्रह्म जो व्यापक है सर्वत्र व्यापक उसको कहेंगे भूमा। पानी होना ही नहीं रहने बट पानी है इनके पास प्रत्येक आत्मा भूमा शब्द वाच्य अपरछिन्न सुख रूप स्वस्वरूप अभिभूति होने के कारण परमानंद की प्राप्ति रूप की है मोक्षात्मक ਪ੍ਰਯੋਜਨ ਕਾ ਵੀ ਸੂਚਨ ਕਰਿਆ। ਦੂਜਾ ਕੀ ਦੱਸਿਆ? ਪਰਮ ਅਪਰਛਿੰਨ, ਜੋ ਪ੍ਰਛਿੰਨ ਨਹੀਂ ਹੈ, ਅਸੁੱਖ ਰੂਪ ਹੈ, ਸਵੈ ਰੂਪ ਆਪਣੇ ਆਪ ਦੇ ਵਿੱਚ ਹੀ ਉਹ ਸਥਿਤ ਹੈ, ਠੀਕ ਹੈ ਜੀ। ਔਰ ਪਰਮਾਨੰਦ ਹੈ, ਪ੍ਰਾਪਤੀ ਪਰਮਾਨੰਦ ਪ੍ਰਾਪਤੀ ਰੂਪ ਕੀ ਹੋ ਗਿਆ? ਪਰਮਾਨੰਦ ਕੀ ਪ੍ਰਾਪਤੀ ਰੂਪ ਚ ਇਹ ਹੋ ਗਿਆ ਪ੍ਰਯੋਜਨ, ਤੇ ਵਿਸ਼ੇ ਕੀ ਹੋ ਗਿਆ? ਪਰਮਾਨੰਦ ਦੀ ਪ੍ਰਾਪਤੀ ਹੋ ਜੇ, ਇਹ ਹੋ ਗਿਆ
ਪ੍ਰਯੋਜਨ।
ਔਰ ਜੀਵ ਬ੍ਰਹਮ ਕੀ ਏਕਤਾ, ਇਹ ਕੀ ਹੋ ਗਿਆ?
ਵਿਸ਼ੇ।
ਦੋ ਚੀਜ਼ਾਂ ਦੱਸਦੀਆਂ ਨੇ, ਠੀਕ ਹੈ।
ਜੀਵ ਬ੍ਰਹਮ ਦੀ ਏਕਤਾ ਵਿਸ਼ੇ ਹੋ ਗਿਆ ਜੀ,
ਹਾਂ। ਔਰ ਪਰਮਾਨੰਦ ਜਿਹੜੇ ਪਰਮਾਨੰਦ ਕੀ ਪ੍ਰਾਪਤੀ ਦੱਸਦਾ ਕਹੋ, ਪਰਮਾਨੰਦ ਕੀ ਜਿਹੜੀ ਪ੍ਰਾਪਤੀ ਹੈ ਉਹ ਕੀ ਹੋ ਗਿਆ?
ਪ੍ਰਯੋਜਨ।
ਜੀਵ ਬ੍ਰਹਮ ਕੀ ਏਕਤਾ ਵਿਸ਼ੇ ਹੋ ਗਿਆ, ਪਰਮਾਨੰਦ ਕੀ ਪ੍ਰਾਪਤੀ ਪ੍ਰਯੋਜਨ ਹੋ ਗਿਆ, ਠੀਕ ਹੈ। ਉੱਥੇ ਰੱਖ ਦਿੱਤੇ, ਬਸ ਚਲੋ। ਅਬ ਅਗਰਮੀ ਸ਼ਲੋਕ ਕੇ ਅਧਿਕਾਰੀ ਤਥਾ ਅਨਾਯਾਸ ਤੱਤਵ ਗਿਆਨ ਪ੍ਰਤਿਪਾਦ ਦੇ ਰੂਪ ਪ੍ਰਤੀਪ੍ਰਾਪਤੀ ਰੂਪ ਅਵੰਤਰ ਪ੍ਰਯੋਜਨ ਕਾ ਕਥਨ ਪੂਰਵਕ ਗ੍ਰੰਥ ਆਰੰਭ ਕੀ ਪ੍ਰਤਿਗਿਆ ਕਰਦੇ ਹੈ। ਅਗਰਿਮ ਮਣੇ ਆਗੇ ਜਿਹੜਾ ਸ਼ਲੋਕ ਆਏਗਾ, ਆਗੇ ਵਾਲਾ ਸ਼ਲੋਕ ਵਿੱਚ ਕੀ ਦੱਸ ਰਹੇ ਹੈ, ਉਹਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਦੋ ਚੀਜ਼ਾਂ ਦੱਸਾਂਗੇ ਕਿਹੜੀਆਂ ਕਿਹੜੀਆਂ। ਅਵਾਂਤਰ ਪ੍ਰਯੋਜਨ, ਮੁੱਖ ਪ੍ਰਯੋਜਨ ਤੇ ਉਹ ਹੋ ਗਿਆ, ਅਵਾਂਤਰ ਪ੍ਰਯੋਜਨ ਕੀ ਹੈ, ਠੀਕ ਹੈ ਨਾ। ਪ੍ਰਤਿਗਿਆ ਕਰ ਰਿਹਾ ਕਿਹੜਾ? ਤਤ ਪਾਦੰ ਭੁਜ ਰੂਹ ਦਵੰਦ ਸੇਵਾ ਨਿਰਮਲ ਚੇਤ ਸਾ। ਨਿਰਮਲ ਚੇਤ ਸਾਮ ਕੈਸੇ ਹੋਗਾ? ਨਿਰਮਲ ਚੇਤ ਸਾਮ, ਨਿਰਮਲ ਚੇਤ, ਨਿਰਮਲ ਚੇਤ ਦਾ ਅਰਥ ਕੀ ਹੋਇਆ? ਸ਼ੁੱਧ ਅੰਤਕਰਨ, ਚਿੱਤ, ਚੇਤ ਮਨੇ ਚਿੱਤ, ਚਿੱਤ ਜਿਸ ਕਾ ਨਿਰਮਲ ਹੈ। ਨਿਰਮਲ ਕਦੋਂ ਹੋਏਗਾ? ਤਤ ਪਾਦੰ ਭੁਜ ਰੂਹ ਦੰਦ ਸੇਵਾ, ਜਦੋਂ ਗੁਰੂ ਦੀ ਸੇਵਾ ਕਰੇਗਾ, ਉਸਕਾ ਚਿੱਤ ਕੈਸੇ ਹੋ ਗਿਆ? ਨਿਰਮਲ ਚੇਤ ਸਾਮ। ਸੁਖ ਬੋਧ ਆਇਆ ਤੱਤਵ ਤੱਤਵਸਿਆ ਵੇਕੋ ਅਮ ਵਧੀਯਤੇ। ਅਬ ਇਸ ਕਾ ਅਰਥ ਸੁਣ। ਤਤ ਪਾਦੰ ਭੂਰੂਹ ਦਵੰਦ ਸੇਵਾ ਨਿਰਮਲ ਚੇਤ ਸਾਮ, ਇਹ ਇਹਦੇ ਨਾਲ ਉਸਦੀ ਪਹਿਲੀ ਪੰਕਤੀ ਲੈ ਕੇ ਉਹਦਾ ਅਰਥ ਕਰ ਰਹੇ ਹੁਣ, ਠੀਕ ਹੈ। ਉਸ ਦੇਖੋ ਇਹ ਜਿਹੜਾ ਇਹਦੇ 'ਚ ਹਿੰਦੀ ਕਰ ਦਿੱਤੀ ਹੈ ਨਾ, ਆਗੇ ਸੰਸਕ੍ਰਿਤ ਲੈ ਕੇ ਸੰਸਕ੍ਰਿਤ ਆਗੇ ਫਿਰ ਸੰਸਕ੍ਰਿਤ 'ਚ ਕੀਤਾ ਠੀਕਾ, ਇਹ ਤੀ ਹਿੰਦੀ ਹੈ। ਇਹ ਜਿਹਨਾਂ ਨੇ ਸਾਨੂੰ ਗ੍ਰੰਥ ਦਿੱਤੇ ਹੈ ਨਾ, ਇਹ ਜਿੱਥੋਂ ਆਪਾਂ ਲੈ ਗਏ ਸ਼ਿਵਾਲੇ ਵਾਲਿਆਂ ਨੇ, ਉਹਨਾਂ ਨੇ ਇਹੀ ਕੀਤਾ ਹੈ ਵੀ ਇਹ ਜਿਹੜਾ ਮੁੱਖ ਜਿਹੜਾ ਗ੍ਰੰਥ ਸੀ ਹਿੰਦੀ ਸੰਸਕ੍ਰਿਤ ਵਿੱਚ ਸੀ ਟੀਕਾ, ਉਹਦਾ ਉਹਨਾਂ ਉਹਦੀ ਜਿਹੜਾ ਸੰਸਕ੍ਰਿਤ ਦਾ ਟੀਕਾ ਸੀ ਉਹ ਟੀਕੇ ਦੀ ਹਿੰਦੀ ਕੀਤੀ ਬਸ,
ਜਿਹੜੇ ਆਪਣੇ ਹਿੰਦੀ 'ਚ ਨੇ
ਬਸ।
ਇਹ
ਵੀ ਬਹੁਤ ਪਰਉਪਕਾਰ ਆ ਬਈ, ਨਾਲੇ ਫ੍ਰੀ ਵੰਡ ਰਹੇ ਫਿਰ, ਹੈਂ, ਇਹ ਵੀ ਤਾਂ ਪਰਉਪਕਾਰ ਹੀ ਹੈ ਵੀ। ਹੁਣ ਜੇ ਹੁਣ ਤੁਹਾਨੂੰ ਸੰਸਕ੍ਰਿਤ ਲੈ ਕੇ ਬੈਠ ਜਾਂਦੇ ਤੁਹਾਨੂੰ ਕੀ ਸਮਝ ਲੱਗਣੀ, ਫਰਨੀਚਰ ਦਾਸ ਨੇ ਕਿੰਨੀ ਕਿਰਪਾ ਕੀਤੀ। ਚਲੋ ਇਸ ਕਾ ਸੁਣੋ। ਉਨ ਗੁਰੂਓ ਕੇ ਚਰਨ ਕਮਲ ਜੁਗਲ ਕੀ ਸੇਵਾ, ਜੁਗਲ ਮੈਨੇ ਦੋ ਜੋੜੇ ਨੂੰ ਕਹਿੰਦੇ ਜੁਗਲ, ਦੋ ਚਰਨ ਕਿਤਨੇ ਆ ਬਈ, ਦੋ ਹੀ ਤਾਂ ਹੈ ਨਾ। ਉਨ ਗੁਰੂਓ ਕੇ ਚਰਨ ਕਮਲ ਜੁਗਲ ਕੀ ਸੇਵਾ ਸੇ ਨਿਰਮਲ ਹੋ ਗਿਆ ਹੈ ਚਿੱਤ ਜਿਸ ਕਾ, ਨਿਰਮਲ ਚੇਤ ਸਾਮ, ਨਿਰਮਲ ਚੇਤ ਕੈਸੇ ਹੋਗਾ ਗੁਰੂਓ ਕੀ ਸੇਵਾ ਸੇ। ਐਸੇ ਅਧਿਕਾਰੀ ਜਨੋ ਕੇ ਸੁਖ ਬੋਧ ਆਇਆ, ਸੁਖ ਬੋਧ ਆਇਆ, ਦੇਖ ਲਓ ਇੱਕ ਇੱਕ ਟੁਕੜਾ ਲੈ ਕੇ ਉਹਦਾ ਅਰਥ ਕਰ ਰਹੇ ਹਾਂ। ਸੁਖ ਬੋਧ ਆਇਆ, ਸੁਖ ਬੋਧ ਆਇਆ ਮੈਨੇ ਅਨਾਯਾਸ, ਅਨਾਯਾਸ ਮੈਨੇ ਆਸਾਨੀ ਸੀ, ਪੰਜਾਬੀ ਜਿਹਨੂੰ ਕਹਿੰਦੇ ਆ ਆਸਾਨੀ ਸੇ ਅਨਾਯਾਸ ਤੱਤਵ ਗਿਆਨ ਉਤਪਾਦਨ ਕੇ ਲੀਏ ਅਯਮ ਤੱਤਵਸਯ ਵੇਕਹ ਜਹ ਅਖੰਡ ਸਤਚਿਦਾਨੰਦ ਰੂਪ ਯਥਾਰਥ ਸਵਰੂਪ ਕਾ ਵੇਚਨ ਅਰਥਾਤ ਪੰਚਕੋਸ਼ ਕੇ ਵੀ ਵੇਚਣ ਵਧੀਏ ਤੇ ਕੀਆ ਜਾਤਾ ਹੈ, ਵਧੀਏ ਤੇ ਮੈਨੇ ਕੀਆ ਜਾਤਾ ਹੈ, ਕਿਹਦਾ ਹੁਣ ਵੇਚਣ ਕਰਨਗੇ? ਤੱਤਵ ਕਿਹਨੂੰ ਕਹਿੰਦੇ ਆ?
ਬ੍ਰਹਮ ਜੀ
ਅਸਲੀ ਤੱਤ ਤੇ ਬ੍ਰਹਮੀ ਹੈ, ਬਾਕੀ ਸਾਰ ਨਿਸਾਰ ਵਸਤੂ ਹੈ। ਤੇ ਉਹ ਕਹਿੰਦੇ ਤੱਤ ਕਾ ਵਿਵੇਕ, ਕਿਤਨੇ ਤੱਤ ਹੈ ਇਸਮੇ, ਇਸਮੇ ਇਹ ਵਸਤੂ ਜਿਹੜੀ ਹੈ ਆਪਾਂ ਕਹਿੰਦੇ ਨਾ ਇਹਦੇ ਵਿੱਚ ਹੁਣ ਤੱਤ ਨਹੀਂ ਰਹਿ ਗਿਆ, ਮਤਲਬ ਸਾਰ ਤੱਤ ਨਹੀਂ ਰਹਿ ਗਿਆ, ਫੋਕਟ ਫੋਕਟ ਰਹਿ ਗਿਆ। ਤੇ ਇਹ ਸੰਸਾਰ ਦੇ ਵਿੱਚ ਸਾਰ ਤੱਤ ਕਿਹੜਾ ਹੈ? ਬ੍ਰਹਮ,
ਬ੍ਰਹਮ
ਬਸ, ਬਾਕੀ ਫੋਕਟ ਹੈ ਸਭ। ਗ੍ਰੰਥ ਕਾ ਪ੍ਰਤੀਪਾਦ ਵਿਸ਼ੇ ਜੀਵ ਬ੍ਰਹਮ ਕੀ ਏਕਤਾ, ਦੇਖ ਲੋ ਗ੍ਰੰਥ ਕਾ ਜੋ ਪ੍ਰਤੀਪਾਦ ਵਿਸ਼ੇ ਉਹ ਕਿਆ ਹੈ? ਜੀਵ ਬ੍ਰਹਮ ਕੀ ਏਕਤਾ ਕਾ ਸੰਭਾਵਨਾ ਕੇ ਲੀਏ ਜੀਵ ਸਤਿ ਗਿਆਨ ਆਨੰਦ ਸਰੂਪ ਹੈ, ਇਸ ਬਾਤ ਕੋ ਦਿਖਾਨੇ ਕੀ ਇੱਛਾ ਵਾਲਾ ਗ੍ਰੰਥਕਾਰ ਪ੍ਰਥਮ ਗਿਆਨ ਕਾ ਅਭੇਦ ਪ੍ਰਤੀਪਾਦਨ ਦੁਆਰਾ ਗਿਆਨ ਕੀ ਨਿਤਯਤਾ ਕੋ ਅਗ੍ਰਮੀ ਗ੍ਰੰਥ ਕੇ ਸਿੱਧ ਕਰਤੇ ਹੈ, ਔਰ ਉਨਮੇ ਵੀ ਸ਼ਬਦ ਸਪਰਸ਼ ਆਦਯਾ, ਦੇਖ ਲੋ ਕੀ ਕਹਿ ਰਹੇ, ਸ਼ਬਦ ਸਪਰਸ਼ ਆਦਿ ਪੰਜੇ ਲੈ ਲੈ ਨਾ, ਸ਼ਬਦ ਸਪਰਸ਼ ਆਦਯਾ ਇਤਿਆਰੰਭ ਪ੍ਰਥਮ ਸ਼ਲੋਕ ਕੇ ਸਪਸ਼ਟ ਵਿਵਹਾਰ ਯੁਕਤ ਜਾਗ੍ਰਤ ਅਵਸਥਾ ਕੇ ਮੇ ਗਿਆਨ ਕਾ ਭੇਦ ਪ੍ਰਤੀਪਾਦਨ ਕਰਤੇ ਹੈ। ਆਂਦਾ ਹੁਣ ਇਹ ਤੁਹਾਨੂੰ ਦੱਸਦੇ ਹਾਂ ਵੀ ਜਾਗ੍ਰਤ ਸਵਪਨ ਸੁਸ਼ੁਪਤੀ ਇਹਦੇ ਵਿੱਚ ਕੀ ਕੀ ਭੇਦ ਹੁੰਦੇ ਆ, ਠੀਕ ਹੈ ਨਾ। ਅਗਲੇ ਸ਼ਲੋਕ ਵਿੱਚ ਹੁਣ ਜਿਹੜਾ ਉਹ ਤੁਹਾਨੂੰ ਦੱਸਦੇ ਹਾਂ, ਸ਼ਬਦ ਸਪਰਸ਼ ਆਦਯੋ ਵੇਦਿਆ ਵਿਚੈਤ੍ਰਿਆਤ ਜਾਗ੍ਰਤੇ ਜਾਗਰੇ ਪ੍ਰਿਥਕ, ਜਾਗਰੇ
ਪ੍ਰਿਥਕ
ਪ੍ਰਿਥਕ
ਪਹਿਲਾ ਮਤਲਬ
ਜਾਗਰਤ ਤੋ ਵੀ ਭਗਤਾ ਤਤ ਸੰਵਿਧਾਇਕ ਰੂਪ ਸਿਆਨ ਸਿਆਨ ਨਾ ਵਿਦਿਅਤ, ਦੋ ਨੰਨੇ ਹੈ ਨਾ, ਇੱਕ ਨੰਨਾ ਇੱਧਰ ਆ ਜਾਏਗਾ, ਇੱਕ ਨੰਨਾ ਉੱਧਰ, ਇੱਕ ਅੱਧਾ ਹੈ ਇੱਕ ਪੂਰਾ ਹੈ। ਅਬ ਉਹਨਾਂ ਚੋਂ ਇੱਕ ਇੱਕ ਲੈ ਕੇ ਨਾ ਸਲੋਕ ਤੋਂ
ਇੱਕ ਇੱਕ ਸ਼ਬਦ,
ਇੱਕ ਇੱਕ ਸ਼ਬਦ, ਦੋ ਦੋ ਸ਼ਬਦ ਜਿਹੜੇ ਜਿਹੜੇ ਪੂਰੇ ਹੁੰਦੇ ਆ ਉਹਨਾਂ ਨੂੰ ਲੈ ਕੇ ਤੇ ਫਿਰ ਉਹਦਾ ਹਿੰਦੀ ਚ ਅਰਥ ਕਰ ਰਹੇ ਆ। ਅਬ ਇਹਦੇ ਵਿੱਚ ਕੀ ਆ ਗਿਆ? ਜਾਗਰੇ ਵੇਦਿਆ, ਇਹ ਦੋ ਸ਼ਬਦ ਲੈ ਲੇ, ਅਬ ਇਸਕਾ ਅਰਥ ਕਰ ਰਹੇ ਹੈ ਜਾਗ੍ਰਤ ਅਵਸਥਾ ਮੇ ਗਿਆਨ ਕੇ ਵਿਸ਼ੇ, ਜਾਗਰੇ ਵੇਦਿਆ ਮਨੇ ਜਾਗਰ ਅਵਸਥਾ ਮੇ ਗਿਆਨ ਕੇ ਵਿਸ਼ੇ, ਕਿਹੜੇ? ਸ਼ਬਦ ਸਪਰਸ਼ ਆਦਯਾ, ਆਦਯੋ ਹੈ ਨਾ, ਤੇ ਉਹ ਜਿਹੜਾ ਉਹ ਹੈ ਨਾ ਉਹਦੀ ਹੁਣ ਜਦੋਂ ਸੰਧੀ ਵਿਛੇਦ ਕਰਾਂਗੇ ਤਾਂ ਵਿਸਰਗ ਹੋ ਜਾਏਗਾ, ਬਿੰਦੀਆਂ ਹੋ ਜਾਣਗੀਆਂ, ਆ ਦੋ ਬਿੰਦੀਆਂ ਲੱਗ ਗਈਆਂ ਜਿਹਨੂੰ ਆਪਾਂ ਵਿਸਰਗ ਕਹਿੰਦੇ ਹਾਂ, ਬਿੰਦੀ ਲੱਗ ਗਈ ਸੰਸਕ੍ਰਿਤ ਹੋ ਗਿਆ। ਜੈਸੇ ਰਾਮ ਸ਼ਬਦ ਹੈ, ਰਾਮ ਸ਼ਬਦ ਹਿੰਦੀ ਦਾ ਸ਼ਬਦ ਹੈ, ਤੇ ਰਾਮ ਦੇ ਅੱਗੇ ਦੋ ਬਿੰਦੀਆਂ ਲੱਗ ਗਈਆਂ ਉਹ ਸੰਸਕ੍ਰਿਤ ਹੋ ਗਈ, ਰਾਮ ਠੀਕ ਹੈ। ਸ਼ਬਦ ਸਪਰਸ਼ ਆਦਯਾ, ਸ਼ਬਦ ਸਪਰਸ਼ ਰੂਪ ਰਸ ਗੰਧ ਇਤੀ ਆਦਿ ਸੰਪੂਰਨ ਪਦਾਰਥ ਵਿਚਿਤ੍ਰਿਆਤ ਪ੍ਰਿਥਕ, ਪਰਸਪਰ ਵਿਲੱਖਣ ਹੋਣੇ ਸੇ, ਵਿਚਿਤ੍ਰਿਆਤ ਮਣੇ ਪਰਸਪਰ ਮਣੇ
ਅਲੱਗ ਅਲੱਗ
ਨਾ, ਪਰਸਪਰ ਮਣੇ ਇੱਕ ਦੂਸਰੇ ਨਾਲੋਂ,
ਇੱਕ ਦੂਸਰੇ ਨਾਲੋਂ
ਪਰਸਪਰ ਮਣੇ ਇੱਕ ਦੂਜੇ ਨਾਲੋਂ, ਇੱਕ ਦੂਜੇ ਨਾਲ ਅਲੱਗ ਅਲੱਗ ਹੈ, ਸ਼ਬਦ ਅਲੱਗ ਹੈ, ਸਪਰਸ਼ ਅਲੱਗ ਹੈ, ਰੂਪ ਅਲੱਗ ਹੈ, ਰਸ ਅਲੱਗ ਹੈ, ਇਹਨੂੰ ਅਲੈਦਾ ਅਲੈਦਾ ਕਹਿੰਦੇ, ਅਲੈਦਾ ਅਲੈਦਾ ਕਹਿ ਲਓ ਚਾਹੇ ਪ੍ਰਿਥਕ ਪ੍ਰਿਥਕ ਕਹਿ ਲਓ ਚਾਹੇ ਵੱਖਰੇ ਵੱਖਰੇ ਕਹਿ ਲਓ, ਠੀਕ ਹੈ ਨਾ। ਵਿਚਿਤ੍ਰਿਆਤ ਪ੍ਰਿਥਕ, ਪਰਸਪਰ ਵਿਲੱਖਣ ਹੋਣੇ ਸੇ, ਵਿਚਿਤ੍ਰਿਆਤ ਕਹਿੰਦੇ ਵਿਲੱਖਣ, ਵਿਲੱਖਣ ਹੋਣੇ ਸੇ ਅਲੱਗ ਅਲੱਗ ਹੈ, ਹਿੰਦੀ ਵੀ ਕਰਦੀ ਅਲੱਗ ਅਲੱਗ, ਅਤਾ ਫਿਰ ਫਿਰ ਉਹਨੇ ਸੰਸਕ੍ਰਿਤ ਦਾ ਸ਼ਬਦ ਲੈ ਲਿਆ, ਤਤਹਾ ਵਿਭਗਤਾ ਉਨ ਵੇਦ ਪਦਾਰਥੋ ਮੇ ਵਿਵੇਚਨ ਕੀਆ ਹੁਆ ਤਤ ਸੰਵਿਤ ਉਸਕਾ ਗਿਆਨ ਏਕ ਰੂਪਿਆਤ, ਏਕ ਰੂਪ ਹੋਣੇ ਸੇ ਸਮਾਨਾਕਾਰ ਪ੍ਰਤੀਤ ਹੋਣੇ ਸੇ, ਏਕ ਰੂਪ ਹੋਣੇ ਸੇ ਮੈਨੇ ਸਮਾਨਾਕਾਰ ਪ੍ਰਤੀਤ ਹੋਣੇ ਸੇ ਨਾ ਵਿਦਤੇ, ਭਿੰਨ ਭਿੰਨ ਨਹੀਂ ਹੈ ਕਿੰਤੂ ਏਕ ਹੈ। ਉਹ ਕਹਿ ਰਹੇ ਜੈਸੇ ਸ਼ਬਦ ਸਪਰਸ਼ ਰੂਪ ਰਸ ਗੰਧ ਅਲੱਗ ਅਲੱਗ ਹੈ, ਨਾ ਅਲੱਗ ਅਲੱਗ ਉਹ ਵਸਤੂ ਅਲੱਗ ਹੈ ਠੀਕ ਸੇ ਸਮਝ ਲੈਣਾ ਹੁਣ ਇਹਨੇ ਗ੍ਰੰਥ ਦਾ ਇਹ ਜਿਹੜਾ ਸਲੋਕ ਹੈ ਇਹਦਾ ਤਾਤਪੁਰ ਕੀ ਕਿਹਾ ਹੈ ਉਹ ਆਉਂਦਾ ਇਹ ਚੀਜ਼ਾਂ ਅਲੱਗ ਅਲੱਗ ਦਿਖਾਈ ਦੇ ਰਹੀਆਂ ਹਾਂ ਸ਼ਬਦ ਅਲੱਗ ਹੈ ਸਪਰਸ਼ ਅਲੱਗ ਹੈ ਰੂਪ ਰਸ ਗੰਧ ਅਲੱਗ ਅਲੱਗ ਹੈ ਇਹ ਗੰਧ ਆ ਰਹੀ ਹੈ ਇਹ ਰੂਪ ਹੈ ਗੰਧ ਨਾਲ ਰੂਪ ਅਲੱਗ ਹੋ ਗਿਆ ਠੀਕ ਹੈ ਇਹ ਸ਼ਬਦ ਹੈ ਇਹ ਅਲੱਗ ਹੋ ਗਿਆ ਇਹ ਸਪਰਸ਼ ਹੈ ਪੰਜੇ ਅਲੱਗ ਅਲੱਗ ਹੋ ਗਏ ਕਹਿੰਦਾ ਇਹ ਤਾਂ ਹੋ ਗਿਆ ਸੰਸਾਰ ਹੁਣ ਇਹਨਾਂ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਸਾਰਿਆਂ ਦੇ ਵਿੱਚ ਹੈਗੀ ਆ
ਅਸਲੀ ਤੱਤ ਹੈ ਜਿਹੜਾ
ਹਾਂ ਆਪ ਤੇ ਅਲੱਗ ਅਲੱਗ ਹੈ ਹੁਣ ਇਹਨਾਂ ਇੱਕ ਚੀਜ਼ ਐਸੀ ਵੀ ਹੈ ਜਿਹੜੀ ਸਾਰਿਆਂ ਦੇ ਵਿੱਚ ਹੈਗੀ ਜੈਸੇ ਫੁੱਲ ਅਲੱਗ ਅਲੱਗ ਹੈ ਫੁੱਲਾਂ ਦੇ ਵਿੱਚ ਧਾਗਾ ਇੱਕ ਹੈ ਉਹ ਸਾਰਿਆਂ ਦੇ ਵਿੱਚ ਹੈ
ਧਾਗਾ ਸਾਰੇ ਸੰਸਾਰ ਵਿੱਚ ਇੱਕ ਹੈ ਮਣਕੇ ਅਲੱਗ ਅਲੱਗ
ਹਾਂ ਮਣਕੇ ਅਲੱਗ ਅਲੱਗ ਹੈ ਆਪਣੀ ਸ਼ਕਤੀ ਫੁੱਲ ਫੜੀ ਥੋੜੀ ਫੁੱਲ ਤੇ ਆਪਣੇ ਆਪ ਹੀ ਨਾਲ ਹੀ ਆ ਜਾਣਗੇ ਇਹਨਾਂ ਜਿਹੜੇ ਪੰਜਾਂ ਦੇ ਵਿੱਚ ਕੀ ਹੈ ਪੰਜਾਂ ਦੇ ਵਿੱਚ ਗਿਆਨ ਜੈਸੇ ਫੁੱਲਾਂ ਦੇ ਵਿੱਚ ਧਾਗਾ ਇੱਕ ਹੈ ਨਾ ਫੁੱਲ ਅਲੱਗ ਅਲੱਗ ਹੈ ਐਸੇ ਹੀ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਤਾਂ ਉਹਨੇ ਨਾਮ ਲੈ ਦਿੱਤਾ ਵੈਸੇ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਪਦਾਰਥ ਆ ਹੈਗੀ ਪੰਜਾਂ ਚੀਜ਼ਾਂ ਤੋਂ ਅਲੱਗ ਕੋਈ ਨਹੀਂ ਬਸ ਕੋਈ ਸ਼ਬਦ ਕਰ ਰਿਹਾ ਹੋਊਗਾ ਕਿਸੇ ਦਾ ਸਪਰਸ਼ ਹੈ ਜਿਹਨੂੰ ਮਰਜ਼ੀ ਫੜ ਲਓ ਉਹਦਾ ਸਪਰਸ਼ ਤੇ ਹੋਏਗਾ ਹੀ ਰੂਪ ਹੈ ਰਸ ਹੈ ਗੰਧ ਹੈ ਬਸ ਤੇ ਪੰਜ ਹੀ ਸੰਸਾਰ ਹੈ ਕਹਿੰਦਾ ਪੰਜਾਂ ਸੰਸਾਰਾਂ ਦੇ ਵਿੱਚ ਵੀ ਪਰਮਾਤਮਾ ਸਰਵੱਤਰ ਵਿਆਪਕ ਹੈ ਜੈਸੇ ਫੁੱਲਾਂ ਦੇ ਵਿੱਚ ਧਾਗਾ ਕਹਿੰਦੇ ਕੈਸੇ ਇਹ ਸਪਰਸ਼ ਦਾ ਮੈਨੂੰ ਗਿਆਨ ਹੋ ਰਿਹਾ ਗਿਆਨ ਹੈ ਕਿ ਨਹੀਂ ਉਹ ਚ ਇਹ ਸ਼ਬਦ ਦਾ ਮੈਨੂੰ ਗਿਆਨ ਹੈ ਹੋ ਰਿਹਾ ਨਾ ਸ਼ਬਦ ਦਾ ਗਿਆਨ ਸਾਰਿਆਂ ਦੇ ਵਿੱਚ ਹੈ ਬਾਕੀ ਚੀਜ਼ਾਂ ਅਲੱਗ ਅਲੱਗ ਆਪਣੇ ਆਪ ਹੈ ਸ਼ਬਦ ਦਾ ਗਿਆਨ ਰਸ ਦਾ ਗਿਆਨ ਗੰਧ ਦਾ ਗਿਆਨ ਰੂਪ ਦਾ ਗਿਆਨ ਹੈ ਗਿਆਨ ਰੂਪ ਜਿਹੜਾ ਧਾਗਾ ਹੈ ਉਹ ਸਾਰਿਆਂ ਦੇ ਵਿੱਚ ਹੈ ਬਾਕੀ ਜਿਹੜੇ ਫੁੱਲ ਹੈ ਉਹ ਅਲੱਗ ਅਲੱਗ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਐਸੇ ਹੀ ਇਹ ਸੰਸਾਰ ਸਾਰਾ ਅਲੱਗ ਅਲੱਗ ਹੈ ਜਿਹੜਾ ਪਰਮਾਤਮਾ ਹੈ ਬ੍ਰਹਮ ਹੈ ਆਤਮਾ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਧਾਗੇ ਕੀਤਾ ਦੇਖਣ ਨੂੰ ਸੰਸਾਰ ਪ੍ਰਿਥਕ ਪ੍ਰਿਥਕ ਲੱਗ ਰਿਹਾ ਹੈ ਪਰ ਉਹ ਜਿਹੜਾ ਗਿਆਨ ਰੂਪੀ ਪਰਮਾਤਮਾ ਹੈ ਆਤਮਾ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਉਹੀ ਤਾਂ ਬ੍ਰਹਮ ਹੈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਜਿੱਦਾਂ ਧਾਗਾ ਹੈ ਧਾਗਾ ਸਾਰਿਆਂ ਦੇ ਵਿੱਚ ਵਿਆਪਕ ਹੈ ਐਸੇ ਬ੍ਰਹਮ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਬ੍ਰਹਮ ਕਿਹਨੂੰ ਕਹਾਂ ਗਿਆਨ ਨੂੰ ਮੈਂ ਜਾਣਦਾ ਉਸ ਤੋਂ ਬਗੈਰ ਹੈ ਹੀ ਕੁਛ ਨੀ ਇਸ ਵਾਸਤੇ ਕਹਿੰਦੇ ਆ ਨਾ ਇਹ ਜਿਹੜੇ ਸ਼ਬਦ ਸਪਰਸ਼ ਰੂਪ ਰਸ ਪੰਜ ਵਿਸ਼ੇ ਹੈ ਇਹ ਨਸ਼ਟ ਹੋ ਜਾਣਗੇ ਪਰ ਇਹ ਜਿਹੜਾ ਗਿਆਨ ਸ਼ਬਦ ਆ ਉਹ ਨਸ਼ਟ ਨਹੀਂ ਹੋਣੇ ਵਾਲਾ ਮੈਂ ਇਹਨੂੰ ਜਾਣਦਾ ਇਹਦਾ ਮੈਨੂੰ ਗਿਆਨ ਹੈ ਇਹਦਾ ਗਿਆਨ ਹੈ ਇਹ ਵਸਤੂ ਦਾ ਗਿਆਨ ਵਸਤੂ ਅਲੱਗ ਅਲੱਗ ਹੈ ਪਰ ਗਿਆਨ ਸ਼ਬਦ ਸਾਰਿਆਂ ਦੇ ਵਿੱਚ ਇੱਕ ਹੈ ਠੀਕ ਹੈ ਜੀ ਆ ਟਿੱਪਣੀਕਾਰ ਬੋਲ ਰਿਹਾ ਦੇਖੋ ਜਾਗਰਤ ਅਵਸਥਾ ਕਾ ਲਕਸ਼ਣ ਇੰਦਰੀਕਰਥਿਓਪਲਬਧੀ ਜਾਗਰੇ ਦੇਖੋ ਕੀ ਕਹਿ ਰਿਹਾ ਜਾਗਰਾਸ ਕਰ ਰਿਹਾ ਹੈ ਜਿੱਥੇ ਇਹ ਜਿਹੜੀਆਂ ਇੰਦਰੀਆਂ ਹੈ ਨਾ ਆਪਣੇ ਆਪਣੇ ਵਿਸ਼ੇ ਨੂੰ ਗ੍ਰਹਿਣ ਕਰਨ ਠੀਕ ਪ੍ਰਕਾਰ ਸੇ ਉਸ ਵਿਸ਼ੇ ਨੂੰ ਕੀ ਉਸ ਅਵਸਥਾ ਨੂੰ ਕੀ ਕਵਾਂਗੇ
ਜਾਗਰਤ
ਜਦੋਂ ਠੀਕ ਠੀਕ ਵਿਸ਼ੇ ਤੇ ਕਰ ਰਹੀਆਂ ਜਿਹੜੀ ਅਨੁਭੂਤੀ ਆ ਠੀਕ ਨਹੀਂ ਹੋ ਰਹੀ ਉਦੋਂ ਕੀ ਕਰਾਂਗੇ ਸਪਨ ਆਂਦੇ ਹਾਂ ਮੈਂ ਦੇਖਿਆ ਪਰ ਉਹ ਯਾਦ ਨਹੀਂ ਹੁਣ ਕੁਛ ਹੈਗਾ ਸਪਸ਼ਟ ਕਿਉਂ ਉਹਦੇ ਵਿੱਚ ਕਦੀ ਪਿਓ ਪਹਿਲਾਂ ਦੇਖ ਕੇ ਪਏਗਾ ਪੁੱਤਰ ਬਾਅਦ ਚ ਦਿਖਾਈ ਦੇਗਾ ਤੇ ਜਾਗਰਤ ਅਵਸਥਾ ਚ ਐਸਾ ਨਹੀਂ ਉਹ ਚ ਸਾਰੇ ਕਰਮ ਵਾਰ ਦਿਖਾਈ ਦੇਣਗੇ ਤੇ ਜਿਹ ਚ ਕੁਛ ਵੀ ਨਾ ਦਿਖਾਈ ਦੇਵੇ ਪਸ਼ੂ ਸ਼ਿਫਤੀ ਹੋ ਗਈ ਤਮ ਇਸ ਅਵਸਥਾ ਕੋ ਸਰੋਤਰ ਇੰਦਰੀ ਸਰੋਤਰ ਆਦਿ ਇੰਦਰੀਓ ਕੇ ਦੁਆਰਾ ਸ਼ਬਦ ਆਦਿ ਵਿਸ਼ਿਓ ਕਾ ਅਨੁਭਵ ਹੋਤਾ ਹੈ ਔਰ ਹੈ ਉਸ ਅਵਸਥਾ ਕੋ ਜਾਗਰਤ ਅਵਸਥਾ ਕਹਿਤੇ ਹੈ शब्द स्पर्श आदि ही विषयों का ज्ञान स्वरूप से भिन्न नहीं है। देख लो शब्द आदि जो विषय है ना उन्हों का की है उन्हें ज्ञान जड़ा स्वरूप से भिन्न नहीं है, आत्मा से भिन्न नहीं है उन्हों का ज्ञान। ठीक है जी, क्योंकि शब्द स्पर्श आदि उपाधि की कल्पना के बिना ज्ञान मात्र का भेद कभी भी प्रतीत नहीं होता। आंदा उन्होंने छड़ दो शब्द नु छड़ दो स्पर्श नु छड़ दो ज्ञान 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 का भेद करके दिखाओ। ज्ञान का भेद क्यों दिखाई दे रहा है? वो शब्द है उपाधियां करके शब्द उपाधि उथे स्पर्श उपाधि है उथे रूप उपाधि है। इस वास्ते अलग अलग ज्ञान हो रहा है। ज्ञान च भेद नहीं है, उपाधियां च भेद है। ऐसे अंतःकरण च भेद है, आत्मा च नहीं है। आत्मा चाहे स्त्री की आत्मा है चाहे कुत्ते की आत्मा है चाहे हाथी की आत्मा है, उहदे च भेद नहीं है। गीता च एक श्लोक है विद्या विनय संपन्न विद्या विनय संपन्न ब्राह्मणे गभिहस्तनी सुनी चा सपाके चा पंडिता समदर्शिना। विद्या विनय संपन्न जेड़ा विद्या दे नाल संपन्न है, केड़ी ब्रह्म विद्या नाल, है विद्या नहीं, विद्या नाल जेड़ा संपन्न है वो क्या है? विद्या विनय, विद्या ददाती विनयम, जेड़ी विद्या है वो नर्मता ला देगी। जो पेड़ नु फल लगन गया झुक जाएगा, जेड़ा विद्वान होएगा वो उधर से नम्रता होएगी। विद्या विनय संपन्न ब्राह्मणे गवी हस्तनी, ब्राह्मण गवी मैंने गऊ हाथी, सुनीचा सपाके चा सुनी कुत्ता, स्वपाक मैने चंडाल। ना ब्राह्मण चंत्र दिखाई दे रहा, ना उन्हें चंडाल चंत्र दिखाई दे रहा, ना उन्हें कुत्ते च ना हाथी च ना गऊ च, वो सारे नु ब्रह्म दिखाई दे रहा, उपाधियां नु नहीं देख रहा वो। क्योंकि भेद क्यों नहीं, ये गऊ है कुत्ता भेद क्यों नहीं? उपाधि नहीं देख रहा, सिर्फ अंदर दृष्टि जा रही है, उन्हें कहते सूक्ष्म दृष्टि। साधी दृष्टि कैसे स्थूल सीधी पेगी चम से। जनक महाराज सभा च गए, अष्टावक्र सारे हस पे, आंदे राजा चमारा की सभा क्यों कठी कर ली? चमार जेडे विद्वान बैठे उन्हें चमार कहता, आंदे चमार चमड़े की परख करते हैं, तुसी मेरे शरीर नू टेढ़ा मेढ़ा देखा ते तुसी चमड़े की परख की, जे अंदर दृष्टि जावे तो फिर ब्रह्म दिखाई देगा, हाथी कुत्ता क्यों दिखाई देगा?
अंदर तुसी देखे ही नहीं,
हाँ चमड़ा देख लिया। ठीक है जी, मात्र
क्योंकि शब्द स्पर्श उपाधि का कल्पना के बिना,
क्योंकि शब्द स्पर्श उपाधि की कल्पना के बिना ज्ञान मात्र का भेद कभी भी प्रतीत नहीं होता। बस उपाधियां नु छड़ दो ते ज्ञान मात्र का भेद करके दसो कि ये शब्द का ज्ञान कर रहा सी, आ जेड़ा ज्ञान सी इन्हें शब्द का ज्ञान किया सी, आ जेड़ा ज्ञान सी इन्हें स्पर्श का ज्ञान किया सी। ऐदा नहीं हो सकता, ज्ञान एक ही है। जैसे घट मठ आदि उपाधियों की कल्पना के बिना आकाश का भेद प्रतीत ना होने से घटाकाश मठाकाश आदि का स्वरूप ते भिन्न नहीं, किंतु आकाश एक है। जैसे घटाकाश मठाकाश, घटाकाश मैंने कड़े वाला, मठा मैंने कमरे वाला, कड़े वाला का छोटा दिखाई दे रहा, मठा कमरे वाला बड़ा दिखाई दे रहा, बाहर जेड़ा महाकाश दिखाई दे रहा, आंदा ये उपाधियां है। कड़ा टूट गया कमरा ढा देता, आकाश आकाश का की भेद है? अच्छा तुम ये दसो कड़ा तो बाद च बनया, कमरा बाद च बनया, पहला आकाश नहीं सी? ये शरीर तो बाद च बनया, तो जो ये बनया उदो ब्रह्म नहीं सी, तो कित्थे बनया फिर? फिर इस वास्ते भगवान कृष्ण कहिंदे आ मैं सारिआं दे विच मैं, मेरे विच कोई नहीं है, मैं सारे च हाँ, मेरे च कोई नहीं, ब्रह्म च की है? ब्रह्म तक निर्लेप उच्च तक जा ही नहीं सकता, आकाश के कौन बढ़ जूगा? आकाश सारे बढ़िया पिया है, आकाश सारे घुसया पिया है, आकाश कौन घुस जाएगा? ऐसे ही भगवान कृष्ण कह रहे मैं सारे है पर मेरे च कोई नहीं है। कितनी सूक्ष्म गल है, ਪਰਮਾਤਮਾ ਸਾਰਿਆਂ ਚ ਪਰਮਾਤਮਾ ਵਿੱਚ ਕੋਈ ਨਹੀਂ ਬ੍ਰਹਮ ਸਾਰਿਆਂ ਚ ਬ੍ਰਹਮ ਚ ਕੋਈ ਨਹੀਂ ਹੈ ਕਿਉਂ ਬ੍ਰਹਮ ਚ ਜਗ੍ਹਾ ਹੀ ਨਹੀਂ ਹੈ ਘੁਸਣ ਵਾਸਤੇ ਕਿੱਥੇ ਘੁਸੋਗੇ ਇਤਨਾ ਸੂਕਸ਼ਮ ਹੈ ਐਸੇ ਜਿਹੜੇ ਘਟਾਕਾਸ਼ ਹੈ ਮਠਾਕਾਸ਼ ਹੈ ਉਹ ਉਪਾਧੀਆਂ ਨੂੰ ਹਟਾ ਦਿਓ ਤੇ ਬਾਕੀ ਕੀ ਰਹਿ ਗਿਆ ਮਹਾਕਾਸ਼ ਐਸੇ ਹੀ ਜਿਤਨੇ ਸਰੀਰ ਹੈ ਇਹ ਸਾਰਿਆਂ ਸਰੀਰਾਂ ਨੂੰ ਹਟਾ ਦਿਓ ਤੇ ਬਾਕੀ ਕੀ ਬਚੇਗਾ ਬ੍ਰਹਮ ਹਟਾ ਮਤਲਬ ਬਾਤ ਕਰੋ ਹਟਾਉਣਾ ਇਹ ਨਹੀਂ ਹੈ ਇਹਨਾਂ ਦਾ ਬਾਤ ਕਰਨਾ ਇਹ ਸਰੀਰ ਮੈਂ ਨਹੀਂ ਹੂੰ ਮੈਂ ਤੇ ਜਿਹੜੀ ਅੰਦਰ ਵਾਲੀ ਚੀਜ਼ ਹੈ ਉਹ ਹੂੰ ਉਸੀ ਪ੍ਰਕਾਰ ਚਿਦ ਰੂਪ ਗਿਆਨ ਵੀ ਸਰਵਤਰ ਏਕ ਹੀ ਹੈ ਕਹਿੰਦਾ ਐਸੇ ਹੀ ਜੈਸੇ ਉਹ ਆਕਾਸ਼ ਏਕ ਹੈ ਸਰਵਤਰ ਚੇਤਨ ਜਿਹੜੀ ਗੱਲ ਦੀ ਸ਼ਬਦਾਂ ਨਹੀਂ ਸਮਝ ਲੱਗੇ ਉਹ ਪੁੱਛ ਲੈਣਾ ਠੀਕ ਹੈ ਇੱਕ ਵਾਰ ਪੁੱਛੋ ਦੋ ਵਾਰ ਦਸ ਵਾਰ ਜਿੰਨੀ ਵਾਰ ਮਰਜ਼ੀ ਚਿਦ ਮਣੇ ਚੇਤਨ ਉਸੀ ਪ੍ਰਕਾਰ ਚਿੱਤ ਰੂਪ ਗਿਆਨ ਵੀ ਸਰਵਤਰ ਏਕ ਹੀ ਹੈ ਘਟਾਕਾਰ ਪਟਾਕਾਰ ਆਦਿ ਅਨੇਕ ਬ੍ਰਿਤੀਓ ਮੇ ਸਥਿਤ ਹੁਆ ਏਕ ਹੀ ਚੇਤਨ ਰੂਪ ਗਿਆਨ ਘਟ ਪਟ ਸ਼ਬਦ ਸਪਰਸ਼ ਆਦਿ ਸਭੀ ਵਿਸ਼ਿਓ ਕਾ ਅਵਭਾਸਕ ਹੈ ਪ੍ਰਕਾਸ਼ਕ ਇਸ ਲਈ ਚੇਤਨ ਹੀ ਚੇਤਨ ਏਕ ਹੀ ਹੈ
ਚੇਤਨ ਇੱਕੋ ਹੀ ਹੈ
ਹਾਂ ਉਹ ਦੇਖੋ ਨਾ ਕੀ ਕਹਿ ਰਿਹਾ ਅਰੇ ਘਟਾਕਾਰ ਬਿਰਤੀ ਬਣੀ ਪਟਾਕਾਰ ਬਿਰਤੀ ਬਣੀ ਅੰਤਾਕਰਨ ਕੀ ਬਿਰਤੀ ਨਿਕਲੀ ਘਟਾ ਘੜਾ ਪਿਆ ਉਹਦੇ ਘਰ ਦੀ ਬਣ ਗਈ ਕੱਪੜਾ ਪਿਆ ਉਹਦੇ ਘਰ ਦੀ ਬਣ ਗਈ ਘਟਾਕਾਰ ਬਣ ਗਈ ਪਟਾਕਾਰ ਬਣ ਗਈ ਠੀਕ ਹੈ ਆਗੇ ਕੀ ਹੈ ਦੇਖੋ ਇੱਥੋਂ ਫਿਰ ਸੁਣ ਲਓ ਇਹਨੂੰ
ਘਟਾਕਾਰ ਪਟਾਕਾਰ ਅਨੇਕ ਬਿਰਤੀਓ ਮੇਂ ਸਥਿਤ ਹੋਗਾ ਇੱਕ ਹੀ ਚੇਤਨ ਰੂਪ ਗਿਆਨ ਦੂਸਰੀ ਰੰਤ ਲਈ
ਘਟਾਕਾਰ ਪਟਾਕਾਰ ਆਦਿ ਅਨੇਕ ਬਿਰਤੀਓ ਮੇਂ ਸਥਿਤ ਹੁਆ ਘਟਾਕਾਰ ਪਟਾਕਾਰ ਦੋ ਨਾਂ ਲੈ ਦਿੱਤਾ ਬਾਕੀ ਅਨੇਕ ਕਹਿਤਾ ਐਸੇ ਅਨੇਕ ਬਿਰਤੀਓ ਮੇਂ ਸਥਿਤ ਹੁਆ ਏਕ ਹੀ ਚੇਤਨ ਰੂਪ ਗਿਆਨ ਉਹ ਜਿਹੜਾ ਚੇਤਨ ਹੈ ਉਹ ਕੌਣ ਹੈ ਉਹੀ ਚੇਤਨ ਰੂਪ ਗਿਆਨ ਘਟ ਪਟ ਸ਼ਬਦ ਸਪਰਸ਼ ਆਦਿ ਸਭੀ ਵਿਸ਼ਿਓ ਕਾ ਅਭਾਸਕ ਹੈ ਇਸ ਲਈ ਚੇਤਨ ਏਕ ਹੀ ਹੈ ਕਹਿੰਦਾ ਉਹਨਾਂ ਸਾਰਿਆਂ ਨੂੰ ਪ੍ਰਕਾਸ਼ਿਤ ਕਰਨ ਵਾਲਾ ਜਿਹੜਾ ਹੈ ਨਾ ਉਹ ਚੇਤਨੀ ਹੈ ਚੇਤਨ ਹੈ ਤਾਂ ਬਿਰਤੀ ਗਈ ਹੁਣ ਤੂੰ ਹੁਣ ਉਦਣ ਇਹ ਦੱਸਿਆ ਸੀ ਨਾ ਰੱਸੀ ਪਈ ਹੈ ਸਾਹਮਣੇ ਰੱਸੀ ਮੈਂ ਸਰਪ ਦਾ ਭੁਲੇਖਾ ਪੈ ਗਿਆ ਤੇ ਅੰਤਾ ਕਣ ਕੀ ਬਿਰਤੀ ਨਿਕਲੀ ਇੱਥੋਂ ਤੇ ਜਿੱਥੇ ਰੱਸੀ ਹੈ ਉਹਦੇ ਗਈ ਜੈਸੇ ਰੱਸੀ ਹੈ ਐਸੇ ਹੀ ਅੰਤਾਕਰਨ ਕੀ ਬਿਰਤੀ ਹੋ ਗਈ ਪ੍ਰਕਾਸ਼ ਵੀ ਹੋਗਾ ਤੇ ਫਿਰ ਰੱਸੀ ਦਾ ਪੂਰਾ ਪੂਰਾ ਗਿਆਨ ਹੋ ਜਾਏਗਾ ਤੇ ਬਿਰਤੀ ਕੈਸੇ ਬਣੀ ਅੰਤਾਕਰਨ ਕੀ ਨਿਕਲੀ ਜਿਤਨੀ ਰੱਸੀ ਉਤਨੀ ਹੋ ਗਈ
ਉਹਨੂੰ ਕਹਿੰਦੇ ਆ ਜਿਹੜੀ ਜਾਂਦੀ ਹੈ ਬਿਰਤੀ ਉਪਚੇਤਨ
ਇਹ ਬਿਰਤੀ ਉਪਚੇਤਨ ਉਹ ਵਿਸ਼ੇ ਉਪਚੇਤਨ ਤੇ ਹੋਆ ਕਿ ਇਹ ਚੇਤਨ ਉਹ ਚੇਤਨ ਜਦੋਂ ਇੱਕ ਹੋਏ ਤਦ ਹੀ ਗਿਆਨ ਹੋਊਗਾ ਤੇ ਹੁਣ ਆਪਾਂ ਕਰਨਾ ਕੀ ਆ ਇਹ ਜਿਹੜਾ ਸਾਡਾ ਅੰਤਾਕਰਨ ਉਪਿਤ ਚੇਤਨ ਹੈ ਨਾ ਆਪਾਂ ਅੰਤਾਕਰਨ ਉਪਿਤ ਚੇਤਨ ਔਰ ਸਾਕਸ਼ੀ ਜਿਹੜਾ ਅੰਦਰ ਬੈਠਾ ਹੈ ਜਦੋਂ ਸਾਡੀ ਬਿਰਤੀ ਬਣੇਗੀ ਅੰਦਰ ਜਾਏਗੀ ਟਿਕੇਗੀ ਉਹਨੂੰ ਵਿਸ਼ੇ ਕਰੇਗੀ ਤੇ ਗਿਆਨ ਹੋ ਜਾਏਗਾ ਜੈਸੇ ਰੱਸੀ ਦਾ ਗਿਆਨ ਹੋ ਗਿਆ ਉਹ ਬਾਹਰ ਦਾ ਹੈ ਇਹ ਅੰਦਰ ਦਾ ਹੈ
ਭਾਵ ਬਿਰਤੀ ਆਪਣੀ ਜਿਹੜੀ ਹੁਣ ਬਾਹਰ ਫਿਰ ਰਹੀ
ਹੈ ਹਾਂ ਬਸ ਉਹ ਅੰਤਰਮੁਖ ਤਾਂ ਹੀ ਉਹਨੂੰ ਕਹਿੰਦੇ ਆ ਨਾ ਅੰਤਰਮੁਖ ਉਹ ਅੰਤਰਮੁਖ ਅੰਤਰਮੁਖ ਦਾ ਕਹਿਣ ਦਾ ਮਤਲਬ ਕੀ ਹੈ ਬਸ ਇਹ ਜਿਹੜਾ ਤੁਹਾਡਾ ਆਤਮਾ ਹੈ ਉਹ ਅੰਦਰ ਹੈ ਉਹਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਇਸ ਲਈ ਚੇਤਨ ਤੋਂ ਇੱਕ ਹੀ ਹੈ
ਠੀਕ ਹੈ ਜੀ ਬਾਬਾ ਜੀ
ਪੂਰਵ ਸ਼ਲੋਕ ਮੇਂ ਕਿਹਾ ਗਿਆ ਜੋ ਨਿਆਂ ਅਰਥਾਤ ਨਿਯਮ ਅਥਵਾ ਦ੍ਰਿਸ਼ਟਾਂਤ ਉਸੀ ਕਾ ਅਧਿਦੇਸ਼ ਸਵਪਨ ਅਵਸਥਾ ਮੇਂ ਵੀ ਕਹਤੇ ਹੈ ਕਹਿੰਦਾ ਪਹਿਲਾਂ ਜਿਹੜਾ ਦੱਸਿਆ ਸਵਪਨ ਅਵਸਥਾ ਦੱਸਦੇ ਨੇ ਤੁਹਾਨੂੰ ਉਸੇ ਤਥਾ ਸਵਪਨ ਮੇਂ ਇਤਿਆਦਿਕ ਸ਼ਲੋਕ ਕੇ ਜਦੀ ਸਵਪਨ ਔਰ ਜਾਗਰ ਦੋਨੋਂ ਅਵਸਥਾਓਂ ਮੇਂ ਨਿਆਇ ਸਮਾਨ ਹੀ ਹੈ ਤਬ ਤੋ ਸਵਪਨ ਔਰ ਜਾਗ੍ਰਿਤ ਕਾ ਭੇਦ ਨਹੀਂ ਸਿੱਧ ਹੋਗਾ ਔਰ ਜਦੀ ਭੇਦ ਹੈ ਤੋ ਉਸਕਾ ਨਿਰਮਿਤ ਕਰਨਾ ਚਾਹੀਏ ਨਿਮਿਤ ਹੈ ਨਾ, ਹਾਂ ਕੀ ਕਹਿ ਰਹੇ ਆ ਆਰੇ ਜਦੋਂ ਜਾਗਰਤ ਔਰ ਸਵਪਨ ਇਹ ਇੱਕ ਹੈ ਤੇ ਫਿਰ ਤੇ ਇਹਨਾਂ ਚ ਭੇਦ ਨੀ ਹੋਣਾ ਚਾਹੀਦਾ, ਜੇ ਭੇਦ ਹੈ ਤੇ ਦੱਸਣਾ ਚਾਹੀਏ
ਕੀ ਭੇਦ ਹੈ,
ਕੀ ਭੇਦ ਹੈ
ਇਸ ਪ੍ਰਕਾਰ ਦੀ।
ਇਸ ਪ੍ਰਕਾਰ ਦੀ ਆਸ਼ੰਕਾ ਕਾ ਉੱਤਰ ਅਤਰ ਵੇਦਿਅਮ ਤੂੰ, ਇਹ ਸ਼ਲੋਕ ਦਾ ਥੋੜਾ ਜਿਹਾ ਟੁਕੜਾ ਦੇ ਦਿੱਤਾ। ਅਤਰ ਵੇਦਿਅਮ ਇਤਿਆਦਿਕ ਸ਼ਲੋਕ ਅੰਸ਼ ਸੇ ਕਹਾ ਸਵਪਨ ਔਰ ਜਾਗਰਤ ਕਾ ਭੇਦ ਮਾਨ ਲੈਣੇ ਪਰ ਉਸ ਦੋਨੋਂ ਅਵਸਥਾਓਂ ਕਾ ਗਿਆਨ ਵੀ ਤੋ ਭਿੰਨ ਭਿੰਨ ਹੀ ਹੋਗਾ। ਐਸੀ ਆਸ਼ੰਕਾ ਕਾ ਉੱਤਰ ਤਯੋ ਇਤਿਆਦਿਕ ਸ਼ਲੋਕ ਸੇ ਕਹਾ। ਚਲੋ ਯਾਦ ਇਤਨੇ ਰਹਿਣ ਪਹਿਲਾ ਦਿਨ ਹੈ,
ਠੀਕ ਹੈ ਜੀ।
45 ਮਿੰਟ ਚੱਲ ਗਏ ਜੀ।